ਮੈਨੂੰ ਇਹ ਲੱਗਦਾ ਸੀ ਅੱਜ ਤੋਂ 3 ਸਾਲ ਪਹਿਲਾਂ ਤੱਕ ਮੈਂ ਇਹ ਮੰਨਦਾ ਰਿਹਾ। ਇੱਧਰ ਧਿਆਨ ਰੱਖਿਓ, ਅੱਜ ਤੋਂ 3 ਸਾਲ ਪਹਿਲਾਂ ਤੱਕ ਮੈਂ ਇਹ ਮੰਨਦਾ ਰਿਹਾ ਕਿ ਅਸੀਂ ਬੜੀ ਵਧੀਆ ਜ਼ਿੰਦਗੀ ਜੀਵੀ ਹੈ, ਸ਼ੁਰੂ ਤੋਂ ਲੈ ਕੇ ਬੜੀਆਂ ਬੜਾ ਕੁਝ ਵੇਖਿਆ। ਸਾਨੂੰ ਲੱਗਦਾ ਸੀ ਅਸੀਂ ਬੜੀ ਮਤਲਬ 20 ਸਾਲ ਦੀ ਉਮਰ ਵਿੱਚ ਮੈਂ ਬਾਹਰਲੇ ਦੇਸ਼ ਸਾਰੇ ਘੁੰਮ ਕੰਮ ਆਇਆ ਸੀ। ਮੈਂ 20-22 ਸਾਲ ਦਾ ਹੀ ਸੀ, ਕੈਨੇਡਾ ਵੀ ਗਿਆ, ਅਮਰੀਕਾ ਵੀ ਗਿਆ, ਆਸਟ੍ਰੇਲੀਆ ਵੀ ਗਿਆ ਛੋਟੀ ਉਮਰ। ਲੋਕਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਮੈਨੂੰ ਦਿੱਤੀਆਂ। ਟੀ ਸੀਰੀਜ਼ ਨੇ 2004 ਵਿੱਚ ਮੈਨੂੰ ਲੈਂਡ ਕਰੂਜ਼ਰ ਗੱਡੀ ਦਿੱਤੀ, ਉਸ ਵੇਲੇ 58 ਲੱਖ ਦੀ ਸੀ 2004 ਵਿੱਚ, ਮਤਲਬ 22 ਸਾਲ ਪਹਿਲਾਂ। ਤੇ ਮੈਂ ਸੋਚਿਆ ਕਰਾਂ ਵੀ ਅਸੀਂ ਬੜੀ ਜ਼ਿੰਦਗੀ ਇਦਾਂ ਦੀ ਜੀਵੀ ਹੈ ਕਿ ਸਾਨੂੰ ਲੋਕਾਂ ਨੇ ਬਹੁਤ ਸੁੱਖ ਸਹੂਲਤਾਂ ਚ ਰੱਖਿਆ, ਸਾਂਭ ਸਾਂਭ ਰੱਖਿਆ। ਲੋਕ ਸੋਨੇ ਨੂੰ ਸਾਂਭ ਸਾਂਭ ਰੱਖਦੇ ਨੇ, ਹੀਰਿਆਂ ਨੂੰ ਸਾਂਭ ਸਾਂਭ ਰੱਖਦੇ ਨੇ। ਅਸੀਂ ਹੈ ਤੇ ਨਹੀਂ ਹੀਰੇ, ਪਰ ਸਾਡੀ ਕੌਮ ਨੇ, ਸਿੱਖਾਂ ਨੇ ਮੈਨੂੰ ਸਾਂਭ ਸਾਂਭ ਕੇ ਰੱਖਿਆ। ਮੈਂ ਕਿਸੇ ਦੇ ਘਰੇ ਜਾਣਾ, ਉਹਨਾਂ ਨੇ ਆਪਣੇ ਬੈੱਡਰੂਮ ਛੱਡ ਦੇਣੇ, ਆਹ ਤੁਹਾਡਾ ਹੀ ਕਮਰਾ ਹੈ, ਅਸੀਂ ਤੇ ਉੱਧਰ ਹੀ ਸੌਂ ਜਾਣਾ, ਇਹ ਤੋਂ ਅਟੈਚ ਬਾਥਰੂਮ ਹੈ ਤੁਹਾਡਾ ਹੀ, ਜੇ ਜ਼ਿਆਦਾ ਨਹੀਂ ਤੇ ਘੱਟ ਤੋਂ ਘੱਟ 40 ਜਗ੍ਹਾ ਵਿਦੇਸ਼ਾਂ ਚ ਕਮਰੇ, ਜਿਹੜੇ ਵੱਡੇ ਕਮਰੇ ਨੇ ਉਹਨਾਂ ਨੇ ਕਦੇ ਵੜੇ ਹੀ ਨਹੀਂ, ਉਹ ਕਮਰੇ ਦੇ ਵਿੱਚ ਪਾਠ ਕਰਦੇ ਨੇ। ਤੇ ਜਦੋਂ ਕਦੇ ਮੈਂ ਜਾਣਾ ਉੱਥੇ ਰਹਿਣਾ ਹੈ, ਅਟੈਚ ਬਾਥਰੂਮ, ਜਦੋਂ ਸਾਲ ਬਾਅਦ ਆਓ 2 ਸਾਲ ਬਾਅਦ ਉਹ ਤੁਹਾਡਾ ਕਮਰਾ ਸਾਡੇ ਘਰ ਚ। ਨਕਸ਼ੇ ਬਣਾਉਣੇ ਪਹਿਲਾਂ ਉਹਨਾਂ ਨੇ ਮੇਰਾ ਕਮਰਾ ਬਣਾਉਣਾ ਵੀ ਜਦੋਂ ਆਉਣਗੇ ਇੱਥੇ ਠਹਿਰਨਗੇ, ਇੰਨਾ ਪਿਆਰ। ਤੇ ਮੈਂ ਸੋਚਦਾ ਸੀ ਵੀ ਸਾਨੂੰ ਨਾ ਬੜਾ ਪਿਆਰ ਸੰਗਤ ਨੇ ਕੀਤਾ ਹੈ, ਬੜੀਆਂ ਸੁੱਖ ਸਹੂਲਤਾਂ ਦਿੱਤੀਆਂ ਹੈ। ਤੇ ਮੈਂ ਸੋਚਦਾ ਸੀ ਸਾਡੇ ਜਿਹੜੇ ਮਹਾਂਪੁਰਖ ਸੀ ਨਾ, ਉਹਨਾਂ ਨੇ ਗਰੀਬੀ ਦਾਵੇ ਵਿੱਚ ਹੀ ਆਪਣੀ ਜ਼ਿੰਦਗੀ ਲੰਘਾਈ, ਮੈਂ ਇੱਦਾਂ ਸੋਚਿਆ। ਸਾਦੀ ਜੀ ਗੱਡੀ ਸੀ, ਭਾਵੇਂ ਉਹ ਮਰਸਡੀ ਸੀ, ਪਰ ਉਹਦੇ ਵਿੱਚ ਇੰਜਣ ਮੈਟਾਡੋਰ ਦਾ ਰੱਖਿਆ ਹੋਇਆ ਸੀ, ਏਸੀ ਠੀਕ ਤਰ੍ਹਾਂ ਚੱਲਦਾ ਸੀ, ਕਦੇ ਨਹੀਂ ਸੀ ਚੱਲਦਾ, ਬਜਟ ਬਹੁਤ ਛੋਟਾ ਸੀ, ਸਥਾਨ ਦਾ ਛੋਟਾ ਜਥਾ ਸੀ, ਥੋੜੇ ਕਮਰੇ ਸੀ, ਰਹਿਣ ਸਹਿਣ ਸਿੰਪਲ ਸੀ। ਅਸੀਂ ਕੋਠੇ ਦੀਆਂ ਛੱਤਾਂ ਤੇ ਆ, ਬਲਵੀਰ ਸਿੰਘ ਬੈਠਾ ਹੈ, ਮੈਂ ਵੀ ਹਾਂ, ਅਸੀਂ ਸਾਰੇ ਕੋਠੇ ਦੀਆਂ ਛੱਤਾਂ ਦੇ ਉੱਤੇ ਪੈਣਾ ਗਰਮੀ ਦੇ ਵਿੱਚ। ਅੱਜ ਕੱਲ੍ਹ ਦੇ ਦਿਨਾਂ 'ਚ ਛੱਤ ਨਾ ਪੱਖਾ ਨਾ ਲਾਈਟ ਨਾ ਚੱਜ ਤਰ੍ਹਾਂ ਜਰਨੇਟਰ ਚੱਲਣੇ, ਗਰੀਬੀ ਦਾਵਾ ਲੱਗਦਾ ਸੀ। ਤੇ ਮੈਂ ਕਹਿਣਾ ਅਸੀਂ ਜ਼ਿੰਦਗੀ ਬੜੀ ਇੱਦਾਂ ਦੀ ਜੀਵੀ ਹੈ, ਸਾਡੇ ਆਲੇ ਦੁਆਲੇ ਲੋਕ ਪੈਰਾਂ 'ਚ ਹੱਥ ਦੇ ਰੱਖਦੇ ਰਹੇ ਹੈ, ਵੱਡੇ ਵੱਡੀਆਂ ਜਹਾਜ਼ਾਂ 'ਚ ਜਾਣਾ, ਸੀਟਾਂ ਵੱਡੀਆਂ ਕਰਾਣੀਆਂ, ਬਿਜ਼ਨਸ ਕਲਾਸ ਫਸਟ ਕਲਾਸ 'ਚ ਬੈਠੋ, ਇੱਕ ਟਿਕਟ ਹੁੰਦੀ ਹੈ ਕੈਨੇਡਾ ਜਾਈਏ 1.5 ਲੱਖ ਦੀ, ਇੱਕ ਟਿਕਟ ਹੁੰਦੀ ਹੈ 5 ਲੱਖ ਦੀ। ਉਹਨਾਂ ਨੇ 5-5 ਲੱਖ ਦੀਆਂ ਟਿਕਟਾਂ ਬਾਹਰਲਿਆਂ ਨੇ ਕਰਾਉਣੀਆਂ, ਤੁਸੀਂ ਆਰਾਮ ਨਾਲ ਬਹਿ ਕੇ ਆਇਓ, ਆ ਸੀਟ ਵੱਡੀ ਹੈ ਇਹਦੇ 'ਚ ਬੈਠਿਓ। ਮਤਲਬ ਸ਼ੁਰੂ ਤੋਂ ਲੈ ਕੇ ਇੱਦਾਂ ਕੀਤਾ। ਮੈਂ ਕਹਿਣਾ ਉਹਨਾਂ ਨੇ ਗਰੀਬੀ ਦਾ ਵਾਈ ਵੇਖਿਆ, ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਜਿਨ੍ਹਾਂ ਨੇ ਮੇਰੇ ਨਾਲ ਕੈਂਪ ਵੀ ਕੀਤੇ ਨੇ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੋਏਗੀ, ਉਹ ਸਮਝ ਸਕਣਗੇ ਮੈਂ ਕਹਿ ਕੀ ਰਿਹਾ। ਜਦੋਂ ਨਾ ਚੌਂਕੜਾ ਮਾਰਿਆ, ਇੰਨੇ ਸਾਲਾਂ ਤੋਂ ਸੁਣਿਆ ਜ਼ਰੂਰ ਸੀ, ਮੈਂ ਕਰਦਾ ਨਹੀਂ ਸੀ, ਇੰਨਾ ਮੇਰੇ ਕੋਲ ਟਾਈਮ ਨਹੀਂ ਸੀ, ਪਰ 3 ਕੁ ਸਾਲ ਤੋਂ, 3.5 ਸਾਲ ਤੋਂ ਜਦੋਂ ਬਹਿਣਾ ਸ਼ੁਰੂ ਕੀਤਾ ਨਾ, ਅੱਖਾਂ ਬੰਦ ਕਰਕੇ 11-11 ਘੰਟੇ ਕੈਂਪਾਂ ਦੇ ਵਿੱਚ ਬੈਠੇ, ਚੌਂਕੜਾ ਮਾਰ ਕੇ ਬਹਿਣਾ ਸਿੱਖਿਆ, ਆਪਣੇ ਆਪ ਮਨ ਨੂੰ ਅੰਤਰਮੁਖ ਕਰਨਾ ਸਿੱਖਿਆ, ਧਿਆਨ ਜੋੜਨਾ ਸਿੱਖਿਆ, ਥੌਟ ਪੜ੍ਹਨੇ ਵੇਖਣੇ ਸਮਝ ਆਏ, ਇਮੋਸ਼ਨ ਸਮਝ ਆਏ, ਤੇ ਜਦੋਂ ਉਹ ਮਨ ਟਿਕਿਆ, ਜਦੋਂ ਬੋਡੀ ਦੇ ਵਿੱਚ ਚਰਨਾਹਟਾਂ ਵੇਖੀਆਂ, ਸੰਸੇਸ਼ਨ ਵੇਖੀ, ਲਾਈਟਾਂ ਦੇਖੀਆਂ, ਕੀ ਨਜ਼ਰ ਆਉਣ ਲੱਗ ਪਿਆ, ਅੱਖਾਂ ਬੰਦ ਕਰਕੇ ਐਡਾ ਸੰਸਾਰ, ਇੰਨਾ ਰਸ ਤੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਸਾਡੇ, ਉਹਨਾਂ ਦੀਆਂ ਕੈਸਟਾਂ 'ਚ ਹੈ, ਕਹਿੰਦੇ ਜਦੋਂ ਗੁਰਮੁਖ ਭਜਨ ਕਰਦਾ ਹੈ ਉਹਦੇ ਅੰਦਰ ਆਨੰਦ ਦਾ ਸਾਗਰ ਠਾਠਾ ਮਾਰਦਾ, ਕਹਿੰਦੇ ਠਾਠਾ ਮਾਰਦਾ ਸਾਗਰ ਹੈ, ਨਜ਼ਾਰਾ ਆਉਂਦਾ ਜਦੋਂ ਚੌਂਕੜਾ ਮਾਰ ਕੇ ਬਹੀਏ। ਉਦੋਂ ਪਤਾ ਨਹੀਂ ਸੀ ਲੱਗਦਾ ਵੀ ਕਹਿੰਦੇ ਕੀ ਨੇ, ਅੱਖਾਂ ਬੰਦ ਕਰਕੇ ਕਿਹੜਾ ਨਜ਼ਾਰਾ ਆਉਂਦਾ, ਹੁਣ ਸਾਡੇ ਵਾਲੇ ਅੱਖਾਂ ਬੰਦ ਕਰਦੇ ਹਾਂ ਆਪਾਂ ਹੋਰ ਹੀ ਕੁਝ ਦਿਸੀ ਜਾਂਦਾ, ਕਦੇ ਮਨ ਕਿੱਥੇ ਭੱਜ ਜਾਂਦਾ, ਕਦੇ ਵੀ ਨਜ਼ਾਰਾ ਨਜ਼ੂਰਾ ਤੇ ਕੁਛ ਨਹੀਂ ਆਉਂਦਾ। ਤੇ ਏਦਾਂ ਹੀ ਅਸੀਂ ਕਹਿਣਾ, ਇਹ ਕਹਿੰਦੇ ਅੱਖਾਂ ਬੰਦ ਕਰਕੇ ਨਜ਼ਾਰਾ ਆਉਂਦਾ, ਉਹ ਜਦੋਂ ਚੌਂਕੜਾ ਮਾਰ ਕੇ ਥੋੜਾ ਜਿਹਾ, ਅਸੀਂ ਨਹੀਂ ਕਹਿੰਦੇ ਸਾਨੂੰ ਝਲਕਾਰੇ ਬੜੇ ਵੱਜੇ, ਨਾ ਬਸ ਐਂ ਕਹਿ ਲਓ ਵੀ ਜੇ ਕੋਈ ਤੁਹਾਨੂੰ ਇੱਕ ਕਿਣਕਾ ਵੀ ਦੇਗਦਾ ਦੇ ਦੇ, ਦੇਗਦਾ ਇੰਨੀ ਕੁ, ਮਤਲਬ ਇੰਨੀ ਕੁ ਦੇਗ ਦੇ ਦੇਵੇ, ਜੀਭ ਤੇ ਰੱਖ ਲਈਏ। ਜਦੋਂ ਵੀਰੋ ਆ ਤੁਸੀਂ ਸਾਡੇ ਇੱਥੇ ਡੀਅਰ ਮੌਮ ਹੈ, ਬਾਹਰ ਜਿਹੜੀ ਸ਼ੋਪ ਬਣੀ ਹੈ ਉੱਥੇ ਕਈ ਵਾਰੀ ਜਾਂਦੇ ਆ ਨਾ ਤੁਸੀਂ, ਤੇ ਫਿਰ ਉਹ ਜਦੋਂ ਤੁਸੀਂ ਕਹਿੰਦੇ ਨਵੀਂ ਮਠਿਆਈ ਬਣੀ ਹੈ ਜੀ, ਰਸਗੁੱਲੇ ਨਵੇਂ ਬਣੇ ਨੇ, ਆ ਸਪੰਜੀ ਹੈ ਜੀ, ਤੁਸੀਂ ਫਿਰ ਪਤਾ ਕੀ ਕਹਿੰਦੇ ਆ, ਟੇਸਟ ਕਰਾਓ, ਤੇ ਫਿਰ ਸਾਰਾ ਰਸਗੁੱਲਾ ਦਿੰਦੇ ਨੇ, ਸਾਰਾ ਦੇਣਗੇ ਫਿਰ ਤੇ ਉੱਜੜ ਜਾਣਗੇ, ਸਾਰਾ ਤੇ ਨਹੀਂ ਦਿੰਦੇ, ਕਿੰਨਾ ਕੁ ਦਿੰਦੇ ਭਲਾ, ਭੋਰਾ ਕੁ, ਇੰਨਾ ਕੁ ਭੋਰਾ, ਥੋੜਾ ਜਿਹਾ ਭੋਰਾ ਕੁ। ਉਹ ਜਦੋਂ ਭੋਰਾ ਕੁ ਤੇਰੇ ਹੱਥ ਤੇ ਰੱਖਦੇ ਹੈ, ਜਦੋਂ ਉਹਨੂੰ ਖਾਣਾ ਹੈ ਨਾ, ਫਿਰ ਤੇਰਾ ਜੀ ਕਰਦਾ ਵੀ ਹੁਣ 2 ਕਿਲੋ ਲੈ ਹੀ ਜਾਈਏ। ਏਦਾਂ ਹੀ ਹੈ, ਅਸੀਂ ਇਹ ਤੇ ਨਹੀਂ ਕਹਿੰਦੇ ਵੀ ਸਾਨੂੰ 2 ਕਿਲੋ ਮਿਲਿਆ, ਸਾਡੇ ਵਾਲੇ ਜਿਹੜੇ ਸੰਤਾਂ ਦੀ ਸੰਗਤ ਕੀਤੀ ਉਹ ਤੇ ਕੁਆਂਟਲਾਂ ਹੀ ਲਈ ਫਿਰਦੇ ਸੀ, ਪਰ ਸਾਨੂੰ ਨਾ ਉਹ ਜਿਹੜਾ ਭੋਰਾ ਜਿਹਨੂੰ ਰਵਿਦਾਸ ਮਹਾਰਾਜ ਕਹਿੰਦੇ ਹੈ, ਇੱਕ ਛਿਨ ਦਰਸ਼ ਦਿਖਾਏ ਜੀ, ਛਿਨ, ਜੇ ਛਿਨ ਮਿਲ ਗਿਆ ਫਿਰ ਮੈਂ ਇੱਧਰ ਹੀ ਹੋ ਜਾਣਾ, ਜੇ ਛਿਨ ਮਿਲ ਗਿਆ ਨਾ ਫਿਰ ਮੈਂ ਇੱਧਰ ਹੀ ਹੋ ਜਾਣਾ। ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ, ਉਹ ਛਿਨ ਨੇ ਜਿਨ੍ਹਾਂ ਨੇ ਮੈਨੂੰ ਇੱਧਰ ਹੀ ਲੈ ਆਂਦਾ, ਮੇਰਾ ਮਨ ਆ ਜਿਹੜੇ ਸਾਡੇ ਨਾਲ ਕੈਂਪ ਕਰਦੇ ਰਹੇ ਹੈ, ਅੱਜ ਮੇਰਾ ਮਨ ਭਰਦਾ। ਮੈਨੂੰ ਕਈ ਕਹਿਣਗੇ ਭਾਈ ਸਾਹਿਬ ਤੁਸੀਂ ਮਾੜੀ ਜਿਹੀ ਗੱਲ 'ਤੇ ਰੋਣ ਲੱਗ ਜਾਂਦੇ, ਮਾੜਾ ਜਿਹਾ ਤੁਸੀਂ ਰੋਇਆ ਨਾ ਕਰੋ। ਮੈਂ ਕਿਹਾ ਤੂੰ ਬਹਿ ਤੇ ਸਹੀ, ਚੌਂਕੜਾ ਮਾਰ ਕੇ ਤੂੰ ਰੋਣਾ ਰੋਕ ਕੇ ਵਿਖਾਈ, ਤੂੰ ਰੋਕ ਕੇ ਵਿਖਾਈ। ਉਹ ਮਨ ਭਰ ਭਰ ਆਉਂਦਾ, ਸਵਾਦ ਇੰਨਾ ਆਉਂਦਾ ਕਿ ਬੰਦਾ ਰਹਿ ਨਹੀਂ ਸਕਦਾ, ਨਜ਼ਾਰਾ ਇੰਨਾ ਆਉਂਦਾ, ਤੁਹਾਡਾ ਕੰਟਰੋਲ ਨਹੀਂ ਰਹਿੰਦਾ ਆਪਣੇ ਆਪ ਦੇ ਉੱਤੇ। ਮੈਨੂੰ ਕਈ ਵਾਰੀ ਇੱਦਾਂ ਲੱਗਦਾ ਲੋਕ ਕੀ ਕਹਿਣਗੇ ਵੀ ਮਾੜੀ ਜਿਹੀ ਗੱਲ ਤੇ ਮੇਰੇ ਤੋਂ ਕਾਬੂ ਨਹੀਂ ਰਹਿੰਦਾ, ਵੱਸ ਨਹੀਂ ਰਹਿੰਦਾ, ਮੇਰੇ ਕੰਟਰੋਲ 'ਚ ਨਹੀਂ ਰਹਿੰਦਾ। ਪਰ ਉਹ ਜਦੋਂ ਸਹੀ ਤਰੀਕੇ ਸਿਰ ਬੈਠੋ, ਮਨ ਸ਼ੁੱਧ ਹੋਇਆ ਹੋਵੇ, ਮਨ ਟਿਕਿਆ ਹੋਵੇ, ਕਹਿੰਦੇ ਗੁਰੂ ਗੋਬਿੰਦ ਸਿੰਘ ਆਉਣਗੇ ਫਿਰ ਰੋਣਾ ਆਊ, ਤੂੰ ਛੱਡ, ਪੂਰਾ ਮਨ ਸ਼ੁੱਧ ਕਰਕੇ ਨਿਕਲੀ, ਤੈਨੂੰ ਤੇ ਦਰਖਤ ਨੂੰ ਵੇਖ ਕੇ ਵੀ ਰੋਣਾ ਆ ਜਾਣਾ, ਤੂੰ ਬੱਚਾ ਦਿਸ ਗਿਆ ਕੋਈ ਤੇਰੀ ਅੱਖ ਚੋਂ ਪਾਣੀ ਆ ਜਾਣਾ, ਤੈਨੂੰ ਕੋਈ ਫੁੱਲ ਦਿਸ ਗਿਆ ਤੂੰ ਖਿੜ ਜਾਣਾ, ਇੰਨਾ ਆਨੰਦ ਬਣ ਜਾਂਦਾ। ਤੇ ਮੈਂ ਨਾ ਜਦੋਂ ਉਹ 3.5 ਸਾਲ ਪਹਿਲਾਂ ਤੱਕ ਮੈਨੂੰ ਲੱਗਦਾ ਸੀ ਅਸੀਂ ਜ਼ਿੰਦਗੀ ਵਧੀਆ ਜੀਵੀ ਹੈ, ਪਰ ਫਿਰ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਅਸੀਂ ਸਭ ਕੁਝ ਵੇਖ ਕੇ ਵੀ ਕੱਖ ਨਹੀਂ ਵੇਖਿਆ। ਵੱਡੀਆਂ ਸੀਟਾਂ ਵੇਖ ਲੈਣੀਆਂ, ਗੱਡੀਆਂ ਵੇਖ ਲੈਣੀਆਂ, ਬੈੱਡ ਵੇਖ ਲੈਣੇ, ਵੱਡੇ ਵੱਡੇ ਘਰ ਵੇਖ ਲੈਣੇ, ਇਹਨੂੰ ਵੇਖਣਾ ਨਹੀਂ ਕਹਿੰਦੇ। ਜੇ ਅੰਦਰ ਹੀ ਨਾ ਵੇਖਿਆ ਤੇ ਕੀ ਵੇਖਿਆ। ਵੇਦ ਕਿਤੇ ਬਥੇਰੇ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਜਦੋਂ ਇਹ ਵੇਖਿਆ ਨਾ, ਸਭ ਕੁਛ ਘਰ ਮੈਂ ਬਾਹਰ ਨਹੀਂ। ਅਸੀਂ ਬਾਹਰ ਦੀ ਗਿੜੀ ਜਾਂਦੇ ਹਾਂ, ਆ ਜੀ ਆ ਜੀ ਆ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਇੱਥੇ ਲੱਖਾਂ ਸੰਗਤਾਂ, ਬੜਾ ਬੰਦੇ ਕਹਿਣਗੇ ਮੈਨੂੰ ਮਿਲਦੇ ਨੇ, ਬੜੇ ਲੋਕ ਭਾਈ ਸਾਹਿਬ ਤੁਹਾਨੂੰ ਸੁਣਦੇ ਇੱਕ ਬੜੀ ਵੱਡੀ ਆਫਰ ਤੱਕ ਮੈਨੂੰ ਕਿਹਾ ਵੀ ਜੇ ਤੁਸੀਂ ਇੱਧਰ ਨੂੰ ਆ ਜਾਓ ਤੇ ਤੁਸੀਂ ਰਾਜ ਕਰੋ ਮਤਲਬ ਜੇ ਤੁਹਾਨੂੰ ਇੰਨੇ ਲੋਕ ਪਿਆਰ ਕਰਦੇ ਐ ਤੁਸੀਂ ਇੱਥੇ ਆ ਸਾਡੀ ਗੱਲ ਮੰਨ ਲਓ ਮੈਨੂੰ ਪਿਛਲੇ ਦਿਨਾਂ 'ਚ ਕੁਝ ਬੰਦਿਆਂ ਨੇ ਬੜਾ ਜ਼ੋਰ ਲਾਇਆ ਤੇ ਮੈਂ ਸਿਰਫ ਇੰਨਾ ਹੀ ਇਸ਼ਾਰਾ ਕਰਨਾ ਚਾਹੁੰਦਾ ਕਿ ਆ ਜਿੰਨਾ ਚਮਕ ਦਮਕ ਵੇਖਦੇ ਹਾਂ ਉੱਥੇ ਇਕੱਠ ਹੋਇਆ ਇੰਨੀ ਭੀੜ ਹੋਈ ਇੰਨੀ ਭੀੜ ਹੋਈ ਆ ਹੁਣ ਕੈਨੇਡਾ ਜਾਣਾ ਗਰਾਊਂਡਾਂ ਦੇ ਵਿੱਚ ਉਹਨਾਂ ਨੇ ਖੁੱਲ੍ਹੇ ਥਾਂ 'ਤੇ ਪ੍ਰੋਗਰਾਮ ਰੱਖੇ ਹੈ ਮੈਨੂੰ ਪਤਾ ਸੰਗਤਾਂ ਹਜ਼ਾਰਾਂ ਜੁੜਦੀਆਂ ਪਰ ਇਹ ਕੁਛ ਨਹੀਂ ਗੁਰਮੁਖੋ ਜਦੋਂ ਅੱਖਾਂ ਬੰਦ ਕਰਕੇ ਆਪਣੇ ਆਪ 'ਚ ਜੁੜੀਏ ਉਹਦੇ ਸਾਹਮਣੇ ਇਹ ਕੁਛ ਨਹੀਂ ਲੱਗਦਾ
ਜਗ ਵਿੱਚ ਆਇਆ ਤੂੰ ਸੱਜਣਾ ਲੱਗ ਜਗ ਪਿੱਛੇ ਸਭ ਰੁਲ ਗਿਆ ਆ ਤੇਰੀ ਆ ਮੇਰੀ ਕਰ ਦੇ ਆਖ ਖੁਸ਼ੀਆਂ ਖੇੜੇ ਸਭ ਭੁੱਲ ਗਿਆ ਸਭ ਵੰਡੀਆਂ ਪਾਈਆਂ ਬੰਦਿਆਂ ਨੇ ਨਾ ਝਗੜਾ ਮਸਜਿਦ ਮੰਦਰ ਦਾ ਉਹ ਕਦੇ ਆਪਣੇ ਆਪਣਾ ਪੈ ਕੇ ਵੇਖੀ ਅਜਬ ਨਜ਼ਾਰਾ ਅੰਦਰ ਦਾ
ਵਾਹ ਵਾਹ ਜਦੋਂ ਆਪਾਂ ਕਿਸੇ ਦਾ ਭਲਾ ਮੰਗਦੇ ਹਾਂ ਉਹ ਤੇ ਮੈਂ ਦੋ ਨਹੀਂ ਹਾਂ ਇੱਕ ਹਾਂ ਜਦੋਂ ਕਿਸੇ ਦਾ ਭਲਾ ਮੰਗਦੇ ਹਾਂ ਸਾਡਾ ਹੀ ਭਲਾ ਮੰਗ ਰਹੇ ਹੁੰਦੇ ਹਾਂ ਜਦੋਂ ਕਿਸੇ ਨੂੰ ਜੋੜ ਰਹੇ ਹੁੰਦੇ ਹਾਂ ਤੇ ਅਸਲ ਵਿੱਚ ਅਸੀਂ ਆਪ ਹੀ ਜੁੜ ਰਹੇ ਹੁੰਦੇ ਹਾਂ ਤੇ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਵੈਰ ਕਰਦੇ ਹਾਂ ਤੇ ਆਪਣੇ ਆਪ ਨਾਲ ਹੀ ਨਫ਼ਰਤ ਕਰ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਕਨੈਕਟ ਹਾਂ ਇੱਕ ਦੂਜੇ ਨਾਲ ਇੱਕ ਹੀ ਹਾਂ ਦੋ ਨਹੀਂ ਹਾਂ ਇਹ ਸਾਨੂੰ ਲੱਗਦਾ ਹੈ ਕਿ ਗੁਆਂਢੀ ਅੱਡ ਹੈ ਤੇ ਮੈਂ ਅੱਡ ਹਾਂ ਰਿਸ਼ਤੇਦਾਰ ਅੱਡ ਹੈ ਤੇ ਮੈਂ ਅਲੱਗ ਹਾਂ ਅਸੀਂ ਇੱਕ ਹਾਂ ਰਿਸ਼ਤੇਦਾਰ ਦਾ ਵੀ ਤੂੰ ਵੈਰ ਕਰੇਗਾ ਉਹਦਾ ਬੁਰਾ ਮੰਗੇਗਾ ਵੀ ਰਿਸ਼ਤੇਦਾਰ ਦਾ ਬੁਰਾ ਨਹੀਂ ਮੰਗ ਰਿਹਾ ਤੂੰ ਆਪਣਾ ਹੀ ਬੁਰਾ ਮੰਗ ਰਿਹਾ ਤੇ ਜਦੋਂ ਕਿਸੇ ਭੈਣ ਭਰਾ ਦਾ ਗਵਾਂਢੀ ਦਾ ਭਲਾ ਮੰਗੇਗਾ ਤੇ ਤੂੰ ਉਹਦਾ ਭਲਾ ਨਹੀਂ ਮੰਗ ਰਿਹਾ ਆਪਣਾ ਹੀ ਮੰਗ ਰਿਹਾ ਕਿਉਂਕਿ ਇੱਕ ਐਨਰਜੀ ਹੈ ਸਾਇੰਸ ਵੀ ਕਹਿੰਦੀ ਇੱਕੋ ਹੀ ਐਟਮ ਨੇ ਇੱਕੋ ਹੀ ਊਰਜਾ ਹੈ ਦੋ ਨਹੀਂ ਹੈਗੀਆਂ ਇੱਕ ਹੈ ਤੇ ਜਦੋਂ ਕਿਸੇ ਦਾ ਭਲਾ ਮੰਗੀਏ ਤੇ ਉਹ ਭਲਾ ਸਾਡੇ ਵੱਲ ਆਉਣਾ ਹੈ ਜਦੋਂ ਕਿਸੇ ਦਾ ਬੁਰਾ ਮੰਗੋਗੇ ਉਹ ਬੁਰਾ ਸਾਡੇ ਵੱਲ ਆਉਣਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਇਹ ਵੀ ਨਾਲ ਹੈ ਕਰ ਬੁਰਾ ਹੋ ਬੁਰਾ ਅੰਤ ਬੁਰੇ ਦਾ ਬੁਰਾ ਬੁਰੇ ਦਾ ਬੁਰਾ ਵੀ ਤੇ ਹੋਣਾ ਭਲੇ ਦਾ ਭਲਾ ਹੋਣਾ ਤੇ ਬੁਰੇ ਦਾ ਬੁਰਾ ਹੋਣਾ ਤਾਂ ਕਰਕੇ ਮੈਂ ਇਹ ਜਿਹੜੀ ਅਰਜ਼ ਕਰਦਾ ਸੀ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਬਾਹਰ ਜੋ ਮਰਜ਼ੀ ਪ੍ਰਾਪਤ ਕਰ ਲਓ ਜਿੰਨਾ ਚਿਰ ਆਪਣੇ ਆਪੇ ਤੇ ਕੰਮ ਨਹੀਂ ਨਾ ਕਰਦੇ ਵੀਰੋ ਅੰਦਰ ਰਸ ਤੇ ਸਾਰੇ ਅੰਦਰ ਆਉਣੇ ਨੇ ਅੰਦਰ ਹਿੱਲਿਆ ਪਿਆ ਹੁਣ ਜਿਹੜੀ ਚੀਜ਼ ਤੁਸੀਂ ਬਾਹਰ ਵੇਖਦੇ ਹੋ ਫੀਲ ਤੇ ਉਹਨੇ ਅੰਦਰ ਹੋਣਾ ਨਾ ਫਿਰ ਸੁਣੋ ਵੇਖੋ ਆਪਾਂ ਸਾਹਮਣੇ ਕੋਈ ਚੀਜ਼ ਵੇਖੀ ਬੜੀ ਵਧੀਆ ਮੰਨ ਲਓ ਆਪਾਂ ਸ਼ਿਮਲੇ ਗਏ ਹਾਂ ਸ਼ਿਮਲਾ ਬਾਹਰ ਪਹਾੜ ਨੇ ਬਰਫ਼ ਪਈ ਹੋਈ ਹੈ ਸਨੋਅ ਪਈ ਹੈ ਸਨੋਫਾਲ ਹੋ ਰਿਹਾ ਹੈ ਬਾਹਰ ਦੇ ਦ੍ਰਿਸ਼ ਨੂੰ ਫੀਲ ਕਿੱਥੇ ਕਰਨਾ ਜਰਾ ਬੋਲੋ ਬਾਹਰ ਜਿਹੜਾ ਦ੍ਰਿਸ਼ ਦਿਸ ਰਿਹਾ ਉਹਨੂੰ ਫੀਲ ਕਿੱਥੇ ਕਰਨਾ ਭਲਾ ਅੰਦਰ ਫੀਲ ਕਰਨਾ ਨਾ ਅੰਦਰ ਫੀਲ ਕਰਨਾ ਅੰਦਰ ਸਾਡਾ ਹਿੱਲਿਆ ਪਿਆ ਤੇ ਫੀਲ ਕਿੱਥੇ ਕਰੇਗਾ ਸਾਂਭੇਗਾ ਕਿੱਥੇ ਜਿਹੜਾ ਦ੍ਰਿਸ਼ ਬਾਹਰ ਦਿਸਿਆ ਅੰਮ੍ਰਿਤਸਰ ਜਾ ਗਿਆ ਤੂੰ ਦਰਬਾਰ ਸਾਹਿਬ ਸਾਹਮਣੇ ਦਿਸਣਾ ਤੇ ਫੀਲ ਦਰਬਾਰ ਸਾਹਿਬ ਨੂੰ ਕਿੱਥੇ ਕਰਨਾ ਅੰਦਰ ਅੰਦਰ ਸਾਡਾ ਬੇਚੈਨ ਹੈ ਅੰਦਰ ਨੂੰ ਠੀਕ ਕਰ ਅੰਦਰ ਨੂੰ ਠੀਕ ਕਰ ਤਾਂ ਹੀ ਤੈਨੂੰ ਦਰਬਾਰ ਸਾਹਿਬ ਦਾ ਨਜ਼ਾਰਾ ਆਉਣਾ ਤਾਂ ਹੀ ਤੈਨੂੰ ਪਹਾੜਾਂ ਦਾ ਨਜ਼ਾਰਾ ਆਉਣਾ ਤਾਂ ਹੀ ਤੈਨੂੰ ਫੁੱਲਾਂ ਦਾ ਨਜ਼ਾਰਾ ਆਉਣਾ ਇਸੇ ਕਰਕੇ ਅੰਦਰ ਠੀਕ ਨਹੀਂ ਫੁੱਲ ਵੀ ਪਤਾ ਨਹੀਂ ਕਿੰਨੇ ਕੁ ਸਾਡੇ ਕੋਲੋਂ ਲੰਘ ਜਾਂਦੇ ਨੇ ਪਹਾੜ ਵੀ ਪਤਾ ਨਹੀਂ ਕਿੰਨੇ ਕੁ ਲੰਘ ਜਾਂਦੇ ਨੇ ਰਸ ਕੋਈ ਨਹੀਂ ਆਉਂਦਾ ਰਸ ਕਿਉਂ ਨਹੀਂ ਆਉਂਦਾ ਕਿਉਂਕਿ ਰਸ ਸਾਡੇ ਅੰਦਰ ਹੀ ਹੈ ਨਹੀਂ ਅੰਦਰ ਫੀਲ ਹੈ ਹੀ ਨਹੀਂ ਅੰਦਰ ਬੰਦੇ ਦੀ ਫੀਲ ਮਰੀ ਪਈ ਹੈ ਤੇ ਗੁਰੂ ਜੀ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਉਹ ਭਰਮਾਂ ਚ ਨੇ ਜਿਹੜੇ ਬਾਹਰ ਸੁੱਖ ਲੱਭਦੇ ਹੈ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ ਜਿਹੜੇ ਬੰਦੇ ਨੇ ਅੰਦਰ ਆਪਣੇ ਕੰਮ ਕੀਤਾ ਆਪਣੇ ਮਨ ਨੂੰ ਠੀਕ ਕੀਤਾ ਤੇ ਮਨ ਨੂੰ ਜਰਾ ਟਿਕਾ ਕੇ ਵੇਖੋ ਜਿਹੜਾ ਨਜ਼ਾਰਾ ਅੰਦਰ ਹੈ ਇਹ ਤੇ ਕਿਤੇ ਹੈ ਹੀ ਨਹੀਂ, ਜਿਹੜਾ ਰਸ ਮਨੁੱਖ ਨੂੰ ਅੰਦਰ ਆਉਂਦਾ ਹੈ ਇਹ ਤੇ ਕਿਤੇ ਆਉਂਦਾ ਹੀ ਨਹੀਂ। ਤਾਂ ਕਰਕੇ ਆ ਹੁਣ ਕੁਝ ਸੱਜਣ ਵਿੱਚ ਵਿੱਚ ਸਾਡੇ ਹੈਗੇ ਆ ਜਿਹੜੇ ਚੌਂਕੜਾ ਮਾਰ ਕੇ ਬਹਿਣ ਦੀ ਆਦਤ ਪਾ ਰਹੇ, ਮੈਨੂੰ ਦੱਸਦੇ ਨੇ ਮੈਂ ਅੱਧਾ ਕੁ ਘੰਟਾ ਬੈਠਣ ਲੱਗਿਆ, ਮੈਂ 45 ਕੁ ਮਿੰਟ ਬੈਠਦਾ, ਕੋਈ ਕਹਿੰਦਾ ਮੈਂ ਘੰਟਾ ਬੈਠਦਾ। ਬੜਾ ਸ਼ੁਕਰ ਹੈ, ਇੱਦਾਂ ਹੌਲੀ ਹੌਲੀ ਸ਼ੁਰੂ ਕਰੋ, ਫਿਰ ਇੰਨਾ ਰਸ ਬਣਨ ਲੱਗ ਜਾਏਗਾ, ਮਨ ਟਿਕੇਗਾ। ਕੱਲ ਇੱਕ ਵੀਰ ਆਇਆ ਸੀ, ਬੜਾ ਵੈਰਾਗ ਚ ਹੈ, ਕਲਗੀਆਂ ਵਾਲੇ ਦੇ ਦਰਸ਼ਨ ਮੈਨੂੰ ਕਦੋਂ ਹੋਣਗੇ, ਰੋਂਦਾ ਹੈ, ਅੱਖਾਂ ਚ ਪਾਣੀ ਆ ਜਾਂਦਾ। ਤੇ ਮੈਂ ਉਹਨੂੰ ਕੱਲ ਵੀ ਕਹਿੰਦਾ ਸੀ, ਮੈਂ ਕਿਹਾ ਤੇਰੀਆਂ ਅੱਖਾਂ ਚ ਪਾਣੀ ਆ ਰਿਹਾ ਨਾ, ਇਹ ਵੀ ਬਖਸ਼ਿਸ਼ ਹੀ ਹੈ, ਇਹਦੇ ਲਈ ਸ਼ੁਕਰਾਨਾ ਕਰਿਆ ਕਰ। ਸ਼ੁਕਰ ਹੈ ਮੈਂ ਇਸ ਲਾਈਨ ਚ ਤੁਰਿਆ ਤੇ ਹੈਗਾ, ਇਸ ਪਾਸੇ ਤੁਰਿਆ ਤੇ ਹੈਗਾ। ਤੇਰਾ ਮਨ ਭਰਿਆ ਭਰਿਆ ਰਹੇਗਾ, ਪਿਆਰ ਵਿੱਚ ਵੈਰਾਗ ਵਿੱਚ ਲੱਗਾ ਰਹੇ।